ਲੋਕ ਵਾਹਿਗੁਰੂ ਨੂੰ ਦੇਖਣਾ ਚਾਹੁੰਦੇ ਹਨ। ਬੜੀ ਤੀਬਰ ਇੱਛਾ ਹੋਵੇ ਤਾਂ ਵਾਹਿਗੁਰੂ ਕੁਛ ਬਣ ਕੇ ਵੀ ਆ ਦਰਸ਼ਨ ਦਿੰਦਾ ਹੈ, ਪਰ ਉਹ ਹੈ ਦੀ ਝਲਕਾਰਾ ਮਾਤਰ ਹੀ। ਦੇਰ ਦੀ ਗੱਲ ਹੈ, ਅਸੀਂ ਕਸ਼ਮੀਰ ਜਾ ਰਹੇ ਸਾਂ ਤਾਂ ਸਾਨੂੰ ਰਾਵਲ ਪਿੰਡੀ ਇੱਕ ਬੀਬੀ ਮਿਲੀ। ਉਸ ਦਾ ਪਤੀ ਗੁਜ਼ਰ ਚੁੱਕਾ ਸੀ, ਵਿਧਵਾ ਸੀ, ਬਹੁਤ ਦੁਖੀ ਸੀ। ਜਿਸ ਦੇ ਘਰੀਂ ਠਹਿਰੇ ਸਾਂ ਉਹਨਾਂ ਦੀ ਨੂੰਹ ਸੀ। ਸਾਡੇ ਹੱਥ ਧੁਲਾਉਣ ਆਈ, ਜਦ ਹੱਥ ਧੁਲਾ ਰਹੀ ਸੀ ਤਾਂ ਅਸਾਂ ਮਹਿਸੂਸ ਕੀਤਾ ਕਿ ਇਸ ਦੇ ਸਰੀਰ ਵਿੱਚੋਂ ਅੱਗ ਨਿਕਲ ਰਹੀ ਹੈ ਅਤੇ ਬੜੀ ਦੁਖੀ ਹੈ। ਅਸਾਂ ਘਰਦਿਆਂ ਤੋਂ ਉਸ ਦਾ ਹਾਲ ਪੁੱਛਿਆ। ਜਦ ਦੂਸਰੀ ਵਾਰ ਹੱਥ ਧੁਲਾਉਣ ਆਈ ਤਾਂ ਉਸਨੂੰ ਕਿਹਾ ਕਿ ਤੈਨੂੰ ਕਿਸੇ ਨੇ ਇੱਕ ਸੁਨੇਹਾ ਭੇਜਿਆ ਹੈ। ਉਸਨੇ ਅੱਗੋਂ ਬੜੀ ਕੁਰਖਤ ਆਵਾਜ਼ ਵਿੱਚ ਕਿਹਾ, ਕਿਹਾ ਸੁਨੇਹਾ? ਸਾਨੂੰ ਸੜਿਆਂ ਨੂੰ ਕੌਣ ਸੁਨੇਹਾ ਭੇਜਦਾ ਹੈ? ਮੈਂ ਹਲੀਮੇ ਨਾਲ ਉੱਤਰ ਦਿੱਤਾ, ਉਹ ਜਿਹੜਾ ਸਾਰਿਆਂ ਦਾ ਆਪਣਾ ਹੈ ਉਸਨੇ ਸੁਨੇਹਾ ਭੇਜਿਆ ਹੈ। ਉਸਨੇ ਫਿਰ ਪੁੱਛਿਆ, ਕਿਸਨੇ? ਅਸਾਂ ਕਿਹਾ ਕਿ ਸਤਿਗੁਰੂ ਬਾਬੇ ਨਾਨਕ ਨੇ ਤੈਨੂੰ ਸੁਨੇਹਾ ਭੇਜਿਆ ਹੈ। ਤੇ ਉਸਨੇ ਕਿਹਾ ਕਿ ਹੈ, ਤੈਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਬਣਨ ਵਾਸਤੇ ਨਹੀਂ ਪੈਦਾ ਕੀਤਾ, ਤੈਨੂੰ ਤੇ ਨਾਮ ਜਪਣ ਵਾਸਤੇ ਪੈਦਾ ਕੀਤਾ ਸੀ। ਉਹ ਕਹਿਣ ਲੱਗੀ, ਨਾਮ ਕੀ ਹੁੰਦਾ ਹੈ? ਅਸਾਂ ਉਸਨੂੰ ਵਾਹਿਗੁਰੂ ਮੰਤਰ ਦਾ ਜਾਪ ਕਰਨ ਵਾਸਤੇ ਸਮਝਾਇਆ। ਇਹ ਗੱਲ ਉਹ ਮੰਨ ਗਈ ਤੇ ਨਾਮ ਜਪਣ ਲੱਗ ਪਏ। ਥੋੜੇ ਦਿਨਾਂ ਵਿੱਚ ਹੀ ਉਹ ਸੁਖੀ ਹੋ ਗਈ, ਅੰਦਰ ਠੰਡ ਪੈ ਗਈ। ਫਿਰ ਉਸਨੇ ਨਾਮ ਦੀ ਬਾਬਤ ਕਦੀ ਕੁਛ ਨਾ ਪੁੱਛਿਆ ਤੇ ਸ਼ੌਕ ਨਾਲ ਲੱਗੀ ਰਹੀ। ਇੱਕ ਵਾਰ ਫਿਰ ਮਿਲੀ ਤਾਂ ਕਹਿਣ ਲੱਗੀ, ਸਹੁਰਾ ਹੁਣ ਰੋਟੀ ਦੇਣੋਂ ਵੀ ਸੰਕੋਚ ਕਰ ਰਿਹਾ ਹੈ। ਅਸਾਂ ਉਸਨੂੰ ਕਿਹਾ, ਥੋੜਾ ਪੜ੍ਹ ਕੇ ਨੌਕਰੀ ਕਰ ਲੈ। ਉਸਨੇ ਪੜ੍ਹਨਾ ਸ਼ੁਰੂ ਕੀਤਾ, ਜੂਨੀਅਰ ਕੈਂਬਰਿਜ ਦਾ ਇਮਤਿਹਾਨ ਦੇ ਦਿੱਤਾ। ਕੁੜੀਆਂ ਨੇ ਕਿਹਾ, ਤੂੰ ਖਾਸ ਮਿਹਨਤ ਕੀਤੀ ਹੀ ਨਹੀਂ ਕਿ ਤਾਂ ਪਾਸ ਕਿਵੇਂ ਹੋਏਗੀ? ਉਸਨੇ ਕਿਹਾ, ਪਾਸ ਕਰਨ ਵਾਲਾ ਕੋਈ ਹੋਰ ਹੈ, ਐਗਜ਼ਾਮੀਨਰ ਕੋਈ ਹੋਰ ਹੈ। ਉਹ ਇਮਤਿਹਾਨ ਵਿੱਚ ਪਾਸ ਹੋ ਗਏ। ਦੇਸ਼ ਦਾ ਜਦ ਬਟਵਾਰਾ ਹੋਇਆ, ਉਹ ਪਿੰਡੀ ਤੋਂ ਦਿੱਲੀ ਆ ਗਈ। ਆ ਕੇ ਉਸਨੇ ਨੌਕਰੀ ਵਾਸਤੇ ਅਰਜ਼ੀ ਦਿੱਤੀ। ਅਰਜ਼ੀਆਂ ਬੜੀਆਂ ਸਨ। ਹੋਰਨਾਂ ਨੇ ਕਿਹਾ, ਤੈਨੂੰ ਕਿਸਨੇ ਲੈਣਾ ਹੈ? ਉਸਨੇ ਜਵਾਬ ਦਿੱਤਾ, ਜੋ ਲੈਣ ਵਾਲਾ ਹੈ ਉਹ ਆਪ ਹੀ ਲਏਗਾ। ਸਾਰੇ ਫਿਕਰ ਨੇ ਉਸਨੂੰ ਉਸਨੂੰ ਨੌਕਰੀ ਮਿਲ ਗਈ। ਹੁਣ ਗੁਜ਼ਾਰੇ ਜੋਗੀ ਤਨਖਾਹ ਪਾ ਰਹੀ ਹੈ, ਸੋਹਣੀ ਸੂਰਤ ਵਾਲੀ ਹੈ, ਸਤਿਗੁਰ ਦੇ ਹਾਜ਼ਰ ਨਾਜ਼ਰ ਹੋਣ ਦਾ ਉਸਨੂੰ ਇਤਨਾ ਵਿਸ਼ਵਾਸ ਹੈ ਤੇ ਇਹ ਵਿਸ਼ਵਾਸ ਉਸਦੇ ਜੀਵਨ ਦੇ ਹਰ ਮਰਹਲੇ ਤੇ ਉਸਦਾ ਸਹਾਈ ਹੈ। ਹੁਣ ਉਹ ਨਾਲੇ ਨਾਮ ਜਪਦੀ ਹੈ, ਨਾਲੇ ਆਪਣੇ ਨਿਰਵਾਹ ਕਰਦੀ ਹੈ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ, ਤੇ ਆਪਣੇ ਭਰਾਵਾਂ ਨੂੰ ਵੀ ਉਸਨੇ ਪਾਲਿਆ ਹੈ। ਨਾਮ ਜਪਣ ਵਾਲੇ ਵਿੱਚ ਸ਼ਕਤੀ ਆ ਜਾਂਦੀ ਹੈ। ਇੱਕ ਸਿੱਖ ਦੀ ਇਤਿਹਾਸਕ ਕਥਾ ਹੈ। ਉਹ ਚੱਕੀ ਪੀਣ ਦੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਜਿਨ੍ਹਾਂ ਦੀ ਉਹ ਚੱਕੀ ਪੀਂਦਾ ਹੁੰਦਾ ਸੀ, ਸਤਿਗੁਰਾਂ ਨੇ ਉਹਨਾਂ ਨੂੰ ਮੰਜੀ ਬਖਸ਼ੀ ਹੋਈ ਸੀ। ਇੱਕ ਦਿਨ ਮੰਜੀ ਬੈਠਣ ਵਾਲੇ ਦਾ ਇੱਕ ਸੇਵਕ ਤੇ ਉਸਦਾ ਲੜਕਾ ਗੱਲਾਂ ਕਰ ਰਹੇ ਸਨ ਕਿ ਸਤਿਗੁਰਾਂ ਨੇ ਇੰਜ ਕਿਉਂ ਕੀਤਾ, ਇਹ ਨਹੀਂ ਕਰਨਾ ਚਾਹੀਦਾ ਸੀ। ਇਹ ਚੱਕੀ ਪੀਣ ਵਾਲਾ ਸਿੱਖ ਸੁਣਦਾ ਸੀ ਤੇ ਇਸ ਤੋਂ ਰਿਹਾ ਨਾ ਗਿਆ। ਇਸਨੇ ਇਹਨਾਂ ਨੂੰ ਆਖਿਆ ਕਿ ਗੁਰੂ ਅਭੁੱਲ ਹੈ, ਉਹਨਾਂ ਤੇ ਇਤਰਾਜ਼ ਕਰਨਾ ਵਾਜਬ ਨਹੀਂ। ਮੰਜੀ ਵਾਲੇ ਦੇ ਲੜਕੇ ਨੇ ਉਸ ਨੂੰ ਝਿੜਕਿਆ ਤੇ ਕਿਹਾ ਕਿ ਸਾਡੀਆਂ ਗੱਲਾਂ ਵਿੱਚ ਤੂੰ ਦਖਲ ਦਿੰਦਾ ਹੈ, ਤੂੰ ਕੌਣ ਹੈ ਦਖਲ ਦੇਣ ਵਾਲਾ, ਜਾ ਇੱਕ ਪਾਸੇ ਹੋ ਕੇ ਬੈਠ। ਅੱਗੋਂ ਉਸਨੇ ਕਿਹਾ ਕਿ ਮੈਨੂੰ ਬੇਸ਼ੱਕ ਗਾਲਾਂ ਕੱਢ ਲਵੋ, ਪਰ ਸਤਿਗੁਰਾਂ ਤੇ ਨੁਕਤਾਚੀਨੀ ਨਾ ਕਰੋ। ਲੜਕੇ ਨੇ ਕਿਹਾ, ਕਰਾਂਗੇ, ਜਾ ਤੂੰ ਆਪਣਾ ਕੰਮ ਕਰ। ਇਸ ਨੇ ਉੱਤਰ ਦਿੱਤਾ, ਤੁਸੀਂ ਗੁਰੂ ਦੇ ਬਣਾਏ ਹੋਏ ਹੋ, ਕਾਫਰ ਕਿਉਂ ਹੋ ਗਏ? ਅੱਗੋਂ ਫਿਰ ਕਹਿਣ ਲੱਗਾ, ਉਹਨਾਂ ਦੋਹਾਂ ਗੁਰੂ ਕੀ ਨਿੰਦਿਆ ਕਰਨ ਵਾਲਿਆਂ ਨੂੰ ਅਫਾਰਾ ਹੋ ਗਿਆ। ਇਲਾਜ ਕਰਾਏ, ਕੁਝ ਆਰਾਮ ਨਾ ਆਇਆ। ਸਤਿਗੁਰਾਂ ਨੂੰ ਪਤਾ ਲੱਗਾ, ਉਹ ਮਿਲਣ ਆਏ। ਇਹਨਾਂ ਨੇ ਕਿਹਾ, ਹੁਣ ਮਰਨ ਨੂੰ ਤਿਆਰ ਬੈਠੇ ਹਾਂ, ਬਖਸ਼ ਲਓ। ਸਤਿਗੁਰੂ ਮੁਸਕਰਾਏ ਤੇ ਆਪਣੇ ਮੁਖਾਰਬਿੰਦ ਨੂੰ ਕਿਹਾ, ਤੁਸਾਂ ਹਾਲੇ ਮਰਨਾ ਨਹੀਂ ਹੈ, ਤੁਸਾਂ ਨੂੰ ਇਸ ਚੱਕੀ ਪੀਣ ਵਾਲੇ ਦਾ ਸਰਾਪ ਲੱਗਾ ਹੈ। ਇਸ ਨੇ ਤੁਹਾਨੂੰ ਕਿਹਾ ਸੀ ਕਿ ਆਪ ਫਰਗੇ ਹੋ, ਹੁਣ ਇਸ ਦੇ ਚਰਨ ਛੂਹੋਗੇ ਤਾਂ ਆਰਾਮ ਆ ਜਾਵੇਗਾ। ਜਿਸ ਦੇ ਕਹਿਣ ਤੇ ਤੁਸਾਂ ਨੂੰ ਤਕਲੀਫ ਹੋਈ ਹੈ, ਉਹੀ ਬਖਸ਼ ਸਕਦਾ ਹੈ। ਇਸ ਨੇ ਆਪਣੇ ਵੱਲੋਂ ਤਾਂ ਸਹਿਬਨ ਹੀ ਕਿਹਾ ਸੀ ਕਿ ਤੁਸੀਂ ਆਪ ਫਰਗੇ ਹੋ, ਅਰਥਾਤ ਅਹੰਕਾਰੀ ਹੋ ਗਏ ਹੋ। ਵਾਹਿਗੁਰੂ ਦਾ ਇਹ ਨਾਮ ਜਪਦਾ ਸੀ, ਰਸਨਾ ਉੱਤੇ ਸੱਤ ਸੀ, ਇਸ ਲਈ ਜੋ ਕੁਛ ਕਿਹਾ ਉਹ ਸੱਤ ਹੋ ਗਿਆ। ਉਸਨੇ ਇਸ ਦੀ ਬਾਣੀ ਵਿੱਚ ਸੱਤਿਆ ਬਖਸ਼ੀ ਹੈ, ਫਿਰ ਤਾਂ ਤੁਹਾਨੂੰ ਉਫਾਰਾ ਹੋਇਆ। ਉਹਨਾਂ ਨੇ ਕਿਹਾ ਕਿ ਸਾਡਾ ਨੌਕਰ ਹੈ, ਕਿ ਅਸੀਂ ਇਸ ਤੋਂ ਮੰਗੀਏ ਮਾਫ਼ੀ? ਸਤਿਗੁਰੂ ਨੇ ਕਿਹਾ ਕਿ ਇਹ ਇਸਦੀ ਕਾਰ ਹੈ, ਇਹ ਨਾਮ ਸਿਮਰਨ ਵਾਲਾ ਪੁਰਸ਼ ਹੈ। ਇਹ ਚੱਕੀ ਪੀਂਦਾ ਜ਼ਰੂਰ ਹੈ, ਪਰ ਰਸਨਾ ਤੋਂ ਵੀ ਕੋਈ ਚੀਜ਼ ਪੀਂਦਾ ਹੈ, ਔਰ ਉਹ ਹੈ ਨਾਮ ਦਾ ਪੀਣ। ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹੈ ਤੇ ਇਸ ਵਿੱਚ ਇਹ ਸ਼ਕਤੀ ਆ ਗਈ ਹੈ। ਇਸ ਤਰ੍ਹਾਂ ਦੀ ਇੱਕ ਮਹਾਂਭਾਰਤ ਵਿੱਚ ਵੀ ਕਥਾ ਆਉਂਦੀ ਹੈ। ਪਾਂਡਵਾਂ ਨੇ ਜੱਗ ਕੀਤਾ, ਜੇ ਜੱਗ ਨਿਰਵਿਘਨ ਹੋਇਆ ਹੋਵੇ ਤਾਂ ਪਿੱਛੋਂ ਸੰਖ ਆਪ ਹੀ ਵੱਜ ਪੈਂਦਾ ਸੀ। ਜਦ ਸੰਖ ਨਾ ਵੱਜਿਆ ਤਾਂ ਪਾਂਡਵ ਕੋਲ ਆ ਗਏ ਤੇ ਸ੍ਰੀ ਕ੍ਰਿਸ਼ਨ ਜੀ ਨੂੰ ਕਿਹਾ, ਜੱਗ ਵਿੱਚ ਤੁਸੀਂ ਆਪ ਸੀ, ਫਿਰ ਸੰਖ ਕਿਉਂ ਨਹੀਂ ਵੱਜਿਆ, ਕਸਰ ਕੀ ਪੈ ਗਈ? ਸ੍ਰੀ ਕ੍ਰਿਸ਼ਨ ਜੀ ਨੇ ਕਿਹਾ, ਮੇਰੇ ਖਾਣ ਨਾਲ ਜੱਗ ਕਾਮਯਾਬ ਨਹੀਂ ਹੋਣਾ, ਜਾਓ ਜਾ ਕੇ ਬਾਲਮੀਕ ਜੋ ਤੁਸਾਂ ਅਸ਼ੂਤ ਗਿਣਿਆ ਹੈ, ਤੁਹਾਡਾ ਘਰ ਬਾਰ ਸਾਫ ਕਰਦਾ ਹੈ, ਉਸ ਨੂੰ ਖਿਲਾਓ ਤਾਂ ਜੱਗ ਸੰਪੂਰਨ ਹੋਏਗਾ। ਉਹ ਨਾਮੀ ਹੈ, ਬਾਕੀ ਸਭ ਮੈਂ ਵਾਲੇ ਬ੍ਰਹਮ ਗਿਆਨੀ ਹਾਂ। ਉਹਨਾਂ ਜਦ ਬਾਲਮੀਕ ਨੂੰ ਲਿਆ ਕੇ ਖਾਣਾ ਖਵਾਇਆ ਤਾਂ ਸੰਖ ਵੱਜ ਪਿਆ ਤੇ ਇਸ ਤਰ੍ਹਾਂ ਜੱਗ ਸੰਪੂਰਨ ਹੋਇਆ। ਚਿੰਤਤ ਹੀ ਦੀਸੇ ਸਭ ਕੋਏ, ਚਿੱਤ ਹੈ ਏਕ ਤਹੀ ਸੁਖ ਹੋਏ। ਸਾਰੇ ਹੀ ਮਨੋਰੰਜਨ ਵਿੱਚ ਸੋਚਾਂ ਸੋਚਦੇ ਰਹਿੰਦੇ ਹਨ, ਕੋਈ ਕਾਰੋਬਾਰ ਜਾਂ ਵਪਾਰ ਦਾ ਖਿਆਲ ਕਿਸੇ ਵੇਲੇ ਕਰੇ ਤਾਂ ਹੋਰ ਗੱਲ ਹੈ, ਹਰ ਵਕਤ ਇਸੇ ਵਿੱਚ ਰੁੱਝੇ ਰਹਿਣਾ। ਪਰ ਆਮ ਤੌਰ ਤੇ ਵਿਹਲੇ ਹੋ ਕੇ ਅਸੀਂ ਆਕਾਰਥ ਸੋਚਾਂ ਵਿੱਚ ਪੈ ਰਹਿੰਦੇ ਹਾਂ, ਆਕਾਸ਼ ਵਿੱਚ ਖਿਆਲੀ ਮਹਿਲ ਬਣਾਉਂਦੇ ਰਹਿੰਦੇ ਹਾਂ। ਇਸ ਦਾ ਨਤੀਜਾ ਕੀ ਹੁੰਦਾ ਹੈ? ਦੁੱਖ। ਇਹ ਸੋਚਾਂ ਦੀ ਮਨ ਨੇ ਚੱਕੀ ਚਲਾਉਣੀ ਹੈ, ਇਸ ਨੂੰ ਹੋਰਨਾ ਫੁਰਨਿਆਂ ਤੋਂ ਹੋੜ ਕੇ ਵਾਹਿਗੁਰੂ ਦੇ ਸਿਮਰਨ ਵਿੱਚ ਲਾਈਏ ਤਾਂ ਸੁੱਖ ਹੋਵੇਗਾ।